ਅੱਜ ਦੇ ਗੁਰਬਾਣੀ ਵਿਚਾਰ ਦੇ ਪਹਿਲੇ ਹਿੱਸੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਆਪਣੀ ਅੰਦਰਲੀ ਅੰਤਿਸ਼ਕਰਨ ਦੀ ਰੰਗਤ ਜਾਂ ਸੰਸਕਾਰਾਂ ਨੂੰ ਸੰਗਤ ਤੋਂ ਬਿਨਾਂ ਨਹੀਂ ਬਦਲ ਸਕਦੇ। ਸੰਗਤ ਦੀ ਮਹੱਤਤਾ ਨਾਲ ਹੀ ਸੰਗਤ ਕਰਨ ਦੀਆਂ ਨਿਸ਼ਾਨੀਆਂ ਲੱਛਣ ਦਰਸਾਏ ਗਏ ਹਨ ਕਿ ਆਤਮਕ ਸਤਸੰਗਤ ਕਿਸ ਤਰ੍ਹਾਂ ਕਰੀਦੀ ਹੈ। ਦੂਸਰੇ ਹਿੱਸੇ ਵਿੱਚ ਜੇ ਅਸੀਂ ਸੰਗਤ ਕਰਕੇ ਵੀ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆਉਂਦੀ ਤਾਂ ਉਸ ਦੇ ਕੀ ਕਾਰਨ ਹਨ, ਇਹਨਾਂ ਕਾਰਨਾਂ ਦਾ ਵਰਣਨ ਹੈ, ਅਤੇ ਅੰਤ ਵਿੱਚ ਸੰਗਤ ਵਿੱਚ ਆਉਣ ਵੇਲੇ ਕਿਹੜੀ ਗੱਲ ਸਭ ਤੋਂ ਪਹਿਲਾਂ ਲੋੜੀਂਦੀ ਹੈ, ਉਸ ਦਾ ਜ਼ਿਕਰ ਕੀਤਾ ਗਿਆ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸੰਗਤ ਹੀ ਜੀਵਨ ਨੂੰ ਚੰਗਾ ਜਾਂ ਮਾੜਾ, ਸੁਖਦਾਈ ਜਾਂ ਦੁਖਦਾਈ, ਅਰੋਗ ਜਾਂ ਰੋਗੀ, ਸੰਗਤ ਹੀ ਜੀਵਨ ਨੂੰ ਪ੍ਰਫੁੱਲਤ ਜਾਂ ਮੁਰਝਾਇਆ, ਸ਼ਾਂਤ ਜਾਂ ਅਸ਼ਾਂਤ, ਨੇਕ ਜਾਂ ਬਦ, ਮੁਕਤ ਜਾਂ ਬੰਧਨ, ਸਵਰਗ ਜਾਂ ਨਰਕ, ਚੜ੍ਹਦੀਆਂ ਕਲਾਂ ਜਾਂ ਟਹਿੰਦੀਆਂ ਕਲਾਂ, ਨਿਰਮਲ ਜਾਂ ਮਲੀਨ, ਕਾਮਯਾਬ ਜਾਂ ਨਿਸ਼ਫਲ, ਯਾਦ ਜਾਂ ਭੁੱਲ, ਰਸਦਾਇਕ ਜਾਂ ਫੋਕਾ, ਦੈਵੀ ਜਾਂ ਮਾਇਕੀ ਬਣਾਉਣ ਲਈ ਅਤਿਅੰਤ ਮਹੱਤਵਪੂਰਨ ਸਾਧਨ ਜਾਂ ਜ਼ਰੀਆ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ, ਕਾਹੂ ਦਿਸ਼ਾ ਕੇ ਪਵਨ ਗਮਨ ਕੇ ਬਰਖਾ ਹੋਵੈ, ਕਾਹੂ ਦਿਸ਼ਾ ਕੋ ਪਵਨ ਬਾਦਰ ਬਿਲਾਤ ਹੈ, ਕਾਹੂ ਜਲਪਾਨ ਕੀਏ ਰਹਿਤ ਅਰੋਗ ਦੇਈ, ਕਾਹੂ ਜਲਪਾਨ ਵਿਆਪੈ ਬਿਰਥਾ ਬਿਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਗ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਪਰ ਅਸੀਂ ਆਪਣੀ ਬਣਾਈ ਹੋਈ ਮਾਨਸਿਕ ਜੀਵਨ ਰੋਡ ਵਿੱਚ ਇਤਨੇ ਰੁੱਝੇ ਅਤੇ ਗਲਤਾਨ ਹੋਏ ਹੋਏ ਹਾਂ ਕਿ ਸਾਨੂੰ ਆਪੋ ਆਪਣੇ ਘੜੇ ਹੋਏ ਅਥਵਾ ਦ੍ਰਿੜ ਹੋਏ ਮਾਨਸਿਕ ਦਾਇਰੇ ਤੋਂ ਬਾਹਰ ਸੰਗਤ ਨੂੰ ਪਰਖਣ ਦੀ ਲੋੜ ਹੀ ਨਹੀਂ ਪਾਸਦੀ। ਕੁਦਰਤੀ ਤੌਰ 'ਤੇ ਸਾਡੇ ਮਨ ਦੀ ਰੁਝਾਨ ਜਾਂ ਰੋੜ ਨੀਵੇਂ ਪਾਸੇ ਵੱਲ ਹੋਣ ਕਰਕੇ ਜੀਵ ਬਹੁਤ ਛੇਤੀ ਨੀਵੀਆਂ ਅਤੇ ਮਲੀਨ ਰੁਚੀਆਂ ਦੀ ਸੰਗਤ ਵੱਲ ਖਿੱਚਿਆ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਸ਼ਰਾਬ ਦੇ ਅਮਲੀ ਨੂੰ ਮਹਿਸੂਸ ਵੀ ਹੋ ਜਾਏ ਕਿ ਸ਼ਰਾਬ ਅਤਿਅੰਤ ਬੁਰੀ, ਹਾਨੀਕਾਰਕ ਅਤੇ ਦੁਖਦਾਈ ਹੈ ਅਤੇ ਉਹ ਆਪਣੇ ਉੱਪਰਲੇ ਮਨ ਨਾਲ ਫੈਸਲਾ ਵੀ ਕਰਦਾ ਹੈ ਕਿ ਅਗਾਹਾਂ ਵਾਸਤੇ ਸ਼ਰਾਬ ਛੱਡ ਦੇਣੀ ਹੈ, ਪਰ ਜਦ ਵੀ ਸ਼ਰਾਬ ਦੇ ਠੇਕੇ ਦੇ ਕੋਲ ਦੀ ਲੰਘਦਾ ਹੈ ਜਾਂ ਕਿਸੇ ਹੋਰ ਸ਼ਰਾਬੀ ਦੀ ਸੰਗਤ ਆਉਂਦੀ ਹੈ ਤਾਂ ਉਸਦੇ ਸੰਸਕਾਰਾਂ ਵਿੱਚ ਧਸੀ ਵਸੀ ਰਸੀ ਹੋਈ ਸ਼ਰਾਬ ਦੀ ਰੁਚੀ ਫਿਰ ਜਾਗ ਪੈਂਦੀ ਹੈ ਅਤੇ ਉਹ ਫਿਰ ਸ਼ਰਾਬ ਪੀ ਲੈਂਦਾ ਹੈ। ਇਸ ਤਰ੍ਹਾਂ ਉਹ ਆਪੋ ਘੜੀ ਹੋਈ ਰੁਚੀ ਅਥਵਾ ਸੁਭਾਅ ਦਾ ਗੁਲਾਮ ਹੋ ਜਾਂਦਾ ਹੈ ਅਤੇ ਉਸਦੇ ਮਨ ਦੇ ਓਪਰੇ ਜੇ ਫੈਸਲੇ ਜਿਹੜਾ ਉਹ ਕਹਿੰਦਾ ਮੈਂ ਸ਼ਰਾਬ ਨਹੀਂ ਪੀਣੀ, ਉਹ ਨਿਸ਼ਫਲ ਜਾਂਦੇ ਹਨ। ਇਸ ਤੋਂ ਸਪਸ਼ਟ ਹੈ ਕਿ ਜੀਵ ਆਪੋ ਘੜੀਆਂ ਹੋਈਆਂ ਆਦਤਾਂ, ਰੁਚੀਆਂ ਅਥਵਾ ਸੰਸਕਾਰਾਂ ਨੂੰ ਆਪਣੇ ਆਪ ਬਦਲਣ ਵਿੱਚ ਅਸਮਰੱਥ ਹੈ। ਜੀਵ ਦੇ ਇਹ ਮੌਜੂਦਾ ਸੰਸਕਾਰ ਨੀਵੇਂ ਖਿਆਲਾਂ, ਕਰਮਾਂ ਅਤੇ ਵਾਤਾਵਰਣ ਦੀ ਸੰਗਤ ਨਾਲ ਬਣੇ ਅਤੇ ਦ੍ਰਿੜ ਹੋਏ ਹਨ। ਇਸ ਲਈ ਦ੍ਰਿੜ ਹੋਏ ਸੰਸਕਾਰਾਂ ਜਾਂ ਸ਼ਖਸੀਅਤ ਨੂੰ ਬਦਲਣ ਲਈ ਉੱਚੀ ਸੁੱਚੀ ਦਾਮਨਕ ਅਤੇ ਆਤਮਕ ਸੰਗਤ ਲਾਜ਼ਮੀ ਹੈ। ਇਹਨਾਂ ਨੀਵੀਂ ਰੁਚੀਆਂ ਅਥਵਾ ਨੀਵੀਂ ਸੰਗਤ ਵਿੱਚ ਗਲਤਾਨ ਹੋ ਕੇ ਸਾਡਾ ਮਨ ਹੋਰ ਵੀ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੇ ਮਨ ਦੀ ਰੁਚੀ ਉੱਚੀ ਸੰਗਤ ਵੱਲ ਖਿੱਚ ਖਾਣ ਤੋਂ ਅਸਮਰੱਥ ਹੋ ਜਾਂਦੀ ਹੈ। ਇਸ ਹਾਲਤ ਵਿੱਚ ਸਾਡੇ ਮਨ ਲਈ ਸੰਗਤ ਦੀ ਬਾਬਤ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਵੀ ਮੱਧਮ ਜਾਂ ਧੁੰਦਲੀ ਹੋ ਜਾਂਦੀ ਹੈ। ਧਿਆਨ ਦੇਣਾ ਜੀ, ਜਿਉਂ ਜਿਉਂ ਨੀਵੀਆਂ ਰੁਚੀਆਂ ਜਾਂ ਨੀਵੀਂ ਸੰਗਤ ਵਿੱਚ ਗਲਤਾਨ ਹੁੰਦੇ ਹਾਂ, ਸਾਡਾ ਮਨ ਉੱਚੀ ਸੰਗਤ ਵੱਲ ਖਿੱਚ ਖਾਣ ਤੋਂ ਅਸਮਰੱਥ ਹੋ ਜਾਂਦਾ ਹੈ। ਇਸ ਹਾਲਤ ਵਿੱਚ ਸਾਡੀ ਸੰਗਤ ਦੀ ਬਾਬਤ ਜਿਹੜੀ ਵਿਵੇਕ ਬੁੱਧੀ ਹੈ ਉਹ ਵੀ ਧੁੰਦਲੀ ਹੋ ਜਾਂਦੀ ਹੈ। ਸੋ ਆਪਣੇ ਜੀਵਨ ਨੂੰ ਉੱਚਾ, ਸੁੱਚਾ, ਦੈਵੀ ਬਣਾਉਣ ਲਈ ਸਭ ਤੋਂ ਪਹਿਲਾਂ ਸਾਡੀ ਮੌਜੂਦਾ ਹਾਲਤ ਨੂੰ ਪੜਚੋਲਣ ਪਹਿਚਾਨਣ ਤੇ ਪਰਖਣ ਦੀ ਅਤ ਲੋੜ ਹੈ, ਤਾਂ ਕਿ ਅਸੀਂ ਨਿਰਣਾ ਕਰ ਸਕੀਏ ਕਿ ਸਾਡੇ ਜੀਵਨ ਦੀ ਮੌਜੂਦਾ ਰੋੜ ਕਿਹੜੇ ਪਾਸੇ ਰੁੜ ਰਹੀ ਹੈ। ਇਸ ਨਿਰਣੇ ਤੋਂ ਬਗੈਰ ਸਾਡਾ ਜੀਵਨ ਬਦਲ ਨਹੀਂ ਸਕਦਾ। ਹਾਂਜੀ, ਆਪਣੇ ਜੀਵਨ ਨੂੰ ਪੜਚੋਲਣ ਦੀ ਲੋੜ ਹੈ ਕਿ ਸਾਡੇ ਜੀਵਨ ਦੀ ਰੋੜ ਕਿਹੜੇ ਪਾਸੇ ਰੁੜ ਰਹੀ ਹੈ। ਇਸ ਨਿਰਣੇ ਤੋਂ ਬਗੈਰ ਸਾਡਾ ਜੀਵਨ ਬਦਲ ਨਹੀਂ ਸਕਦਾ ਅਤੇ ਆਪਣੀ ਪੁਰਾਣੀ ਰੋੜ ਵਿੱਚ ਹੀ ਰੁੜਿਆ ਜਾਵੇਗਾ। ਸੋ ਹੋਮੇ ਦੀ ਰੰਗਤ ਵਿੱਚ ਸਾਨੂੰ ਆਪਣੀਆਂ ਕਮਜ਼ੋਰੀਆਂ, ਉਣਤਾਈਆਂ ਅਤੇ ਔਗਣਾਂ ਦਾ ਅਹਿਸਾਸ ਹੀ ਨਹੀਂ ਹੁੰਦਾ ਅਤੇ ਅਸੀਂ ਭਲੇ ਭਲੇਰੇ, ਸਿਆਣੇ ਅਤੇ ਅਫਲਾਤੂਨ ਬਣੇ ਫਿਰਦੇ ਹਾਂ। ਬਲਕਿ ਮਾਇਕੀ ਰੰਗਤ ਦੀਆਂ ਰੁਚੀਆਂ ਕਾਰਨ ਅਸੀਂ ਹੋਰਨਾਂ ਜੀਵਾਂ ਦੀਆਂ ਉਣਤਾਈਆਂ ਅਤੇ ਔਗਣਾਂ ਨੂੰ ਚੁਣਦੇ, ਵੇਖਦੇ ਅਤੇ ਵਧਾ ਚੜਾ ਕੇ ਨਿੰਦਿਆ ਚੁਗਲੀ ਕਰਕੇ ਸਵਾਦ ਮਾਣਦੇ ਹਾਂ। ਪਰ ਇਸ ਦੇ ਐਨ ਉਲਟ ਸਾਨੂੰ ਆਪਣੀਆਂ ਉਣਤਾਈਆਂ ਅਤੇ ਔਗਣ ਭਰੇ ਵਰਤਮਾਨ ਮਾਇਕੀ ਮਲੀਨ ਜੀਵਨ ਨੂੰ ਪੜਚੋਲਣ, ਪਹਿਚਾਨਣ ਅਤੇ ਪਰਖਣ ਲਈ ਗੁਰਬਾਣੀ ਇਉਂ ਪ੍ਰੇਰਣਾ ਅਤੇ ਤਾੜਨਾ ਕਰਦੀ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਆਪਣਾ ਆਪ ਨਾ ਪਛਾਣੇ ਮੂੜਾ, ਅਵਰਾ ਆਖ ਦੁਖਾਏ। ਆਪਸ ਕੋ ਬੋ ਭਰਾ ਆਪਸ ਕੋ ਬੋ ਭਲਾ ਕਰ ਜਾਣੇ, ਮਨਮੁਖ ਮਤ ਨਾ ਕਾਈ, ਸਾਧੂ ਜਨ ਕੀ ਨਿੰਦਾ ਵਿਆਪੈ, ਜਾਸਨ ਜਨਮ ਗਵਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਆਠ ਪਹਿਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਾ ਚਿਤਵਤ ਮਰੀਐ। ਨਿੰਦਕ ਦੁਸ਼ਟ ਵਡਾਈ ਵੇਖ ਨਾ ਸਕਣ, ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ। ਪੰਡਿਤ, ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬੋਤਾ ਪੜੈ ਉਠਾਵੇ ਭਾਰ। ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਪਰ ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ, ਜਾਂ ਓਪਰੇ ਜੇ ਮਨ ਨਾਲ ਪੜ੍ਹ ਸੁਣ ਕੇ ਉੱਪਰ ਦੀ ਲੰਘ ਜਾਂਦੇ ਹਾਂ। ਇਸੇ ਕਾਰਨ ਸਾਨੂੰ ਮੌਜੂਦਾ ਜੀਵਨ ਦੀ ਗਿਲਾਨਤਾ ਦਾ ਅਹਿਸਾਸ ਨਹੀਂ ਆਉਂਦਾ ਅਤੇ ਅਸੀਂ ਆਪਣੀ ਪੁਰਾਣੀ ਗਿਲਾਨੀ ਵਾਲੇ ਨੀਵੇਂ ਜੀਵਨ ਵਿੱਚ ਹੀ ਸੰਤੁਸ਼ਟ ਅਤੇ ਮਸਤ ਰਹਿੰਦੇ ਹਾਂ। ਧਿਆਨ ਦੇਣਾ ਜੀ, ਪੁਰਾਣੀ ਗਿਲਾਨੀ ਵਾਲੇ ਜੀਵਨ ਵਿੱਚ ਹੀ ਅਸੀਂ ਸੰਤੁਸ਼ਟ ਅਤੇ ਮਸਤ ਰਹਿੰਦੇ ਹਾਂ। ਸਾਡੇ ਜੀਵਨ ਅਥਵਾ ਸ਼ਖਸੀਅਤ ਦੇ ਹਰ ਪੱਖ ਵਿੱਚ ਸਾਡੇ ਸੰਸਕਾਰਾਂ ਦੀ ਦ੍ਰਿੜ ਹੋਈ ਰੰਗਤ ਅਵਸ਼ੀ ਉਗੜ ਕੇ ਸਾਡੇ ਮਾਨਸਿਕ, ਧਾਰਮਿਕ ਅਤੇ ਆਤਮਕ ਕਰਮ ਕਿਰਿਆ ਵਿੱਚ ਪ੍ਰਗਟ ਹੁੰਦੀ ਹੈ। ਦੂਜੇ ਲਫਜ਼ਾਂ ਵਿੱਚ, ਸਾਡੇ ਖਿਆਲ, ਨਿਸ਼ਚੇ ਜਾਂ ਕਰਤਵੀ ਜੀਵਨ ਦੀ ਰੰਗਤ ਦਾ ਪ੍ਰਗਟਾਵਾ ਹਨ ਅਤੇ ਸਾਡੀ ਸ਼ਖਸੀਅਤ ਦੀ ਕਸਵੱਟੀ ਹੈ। ਕਿਹੋ ਜਿਹੇ ਖਿਆਲ ਸਾਡੇ ਅੰਦਰ ਉਪਜਦੇ ਹਨ, ਕਿਹੋ ਜੀ ਰੰਗਤ ਹੈ, ਕਿਹੋ ਜੇ ਕਰਤਵ ਕਰਦੇ ਹਾਂ, ਇਹ ਸਾਡੀ ਸ਼ਖਸੀਅਤ ਦੀ ਕਸਵੱਟੀ ਹੈ। ਜੇਕਰ ਸਾਡੇ ਖਿਆਲ ਚੰਗੇ, ਉੱਤਮ, ਦੈਵੀ ਹੋਣ ਤਾਂ ਸਾਡਾ ਜੀਵਨ ਉਚੇਰਾ, ਚੰਗੇਰਾ, ਸੋਨੇਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਂ ਰੁਚੀਆਂ ਵਾਲੇ ਖਿਆਲਾਂ ਨਾਲ ਅਸੁਰੀ ਔਗਣ ਉਪਜਦੇ ਹਨ ਅਤੇ ਅਸੀਂ ਲੱਭ ਲੋਭ, ਵੈਰ ਵਿਰੋਧ ਅਤੇ ਚਿੰਤਾ ਫਿਕਰ ਵਿੱਚ ਹੋਮੇ ਵੇੜਿਆ ਗਿਲਾਨੀ ਵਾਲਾ ਜੀਵਨ ਭੋਗਦੇ ਹਾਂ ਅਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੂੰਹ। ਸੋ ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਨ ਜਾਂ ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਹੋਣੀ ਜ਼ਰੂਰੀ ਹੈ ਕਿ ਕਿਹੜੀ ਚੀਜ਼ ਸਾਡੇ ਜੀਵਨ ਲਈ ਠੀਕ ਹੈ, ਕਿਹੜੀ ਗਲਤ ਹੈ। ਸਾਡੇ ਅੰਦਰ ਇਸ ਚੀਜ਼ ਦੀ ਨਿਰਣਾ ਸ਼ਕਤੀ, ਵਿਵੇਕ ਬੁੱਧੀ ਹੋਣੀ ਚਾਹੀਦੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਵੀ ਅਸਮਰੱਥ ਹੋ ਗਏ ਹਾਂ। ਆਪਣੀ ਗਰਜ਼ਾਂ ਦੀ ਪੂਰਤੀ ਲਈ ਆਪਣੇ ਮਲੀਨ ਕਰਮਾਂ ਨੂੰ ਵੀ ਜਾਇਜ਼ ਕਰਾਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਮਲੀਨ ਸੰਗਤ ਅਥਵਾ ਵਾਤਾਵਰਣ ਦੀ ਪ੍ਰਣਾਲੀ ਵਿੱਚ ਹੀ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਰਹਾਂਗੇ। ਗੁਰਬਾਣੀ ਦੇ ਚਾਨਣ ਵਿੱਚ ਸੰਗਤ ਲਫਜ਼ ਦੇ ਅੰਤਰੀ ਭਾਵਾਂ ਦਾ ਨਿਖੇੜ ਕੇ ਨਿਰਣਾ ਕਰਨ ਲਈ ਹੇਠਲੇ ਬਿਓਰੇ ਵਿੱਚ ਯਤਨ ਕੀਤਾ ਜਾਂਦਾ ਹੈ। ਇੱਕ ਪਾਸੇ ਹੈ ਸੱਚੀ ਸੁੱਚੀ ਆਤਮਕ ਸੰਗਤ, ਜਿਸ ਦਾ ਸਾਨੂੰ ਕਰਨ ਲਈ ਤਾਕੀਦੀ ਹੁਕਮ ਹੈ। ਦੂਜੇ ਪਾਸੇ ਹੈ ਪ੍ਰਚਲਿਤ ਬਾਰਮੁਖੀ ਅਖੋਤੀ ਸੰਗਤ। ਹਾਂਜੀ, ਪ੍ਰਚਲਿਤ ਬਾਰਮੁਖੀ ਅਖੋਤੀ ਸੰਗਤ ਤੋਂ ਭਾਵ ਹੈ ਉਹ ਸੰਗਤ ਜਿਹੜੀ ਗੁਰਬਾਣੀ ਅਨੁਸਾਰ ਨਹੀਂ ਹੈ, ਸਿਰਫ ਅਸੀਂ ਆਖ ਦਿੰਦੇ ਹਾਂ ਅਖੋਤੀ ਹੈ, ਅਤੇ ਪ੍ਰਚਲਿਤ ਇਹੀ ਸੰਗਤ ਹੈ ਅਖੋਤੀ। ਸੋ ਦੋਨਾਂ ਸੰਗਤਾਂ ਵਿੱਚ ਫਰਕ ਹੀ ਹੈ, ਜਿਹੜੀ ਗੁਰਬਾਣੀ ਅਨੁਸਾਰ ਆਤਮਕ ਸੰਗਤ ਹੈ ਅਤੇ ਜਿਸ ਨੂੰ ਅਸੀਂ ਅਖੋਤੀ ਸੰਗਤ ਮੰਨ ਬੈਠੇ ਹਾਂ। ਆਤਮਕ ਸੰਗਤ ਜਿਹੜੀ ਹੈ ਇਹ ਅੰਤਰਮੁਖੀ ਖੇਲ ਹੈ, ਇਹ ਆਤਮਕ ਵਿਸ਼ਵਾਸ ਹੈ, ਇਹ ਆਤਮਕ ਗਿਆਨ ਹੈ। ਅਤੇ ਜਿਹੜੀ ਪ੍ਰਚਲਿਤ ਅਖੌਤੀ ਸੰਗਤ ਹੈ ਇਹ ਸਿਰਫ ਬਾਰਮੁਖੀ ਕਰਮ ਕਿਰਿਆ ਹੈ, ਉਪਰਾ ਜਿਹਾ ਵਿਸ਼ਵਾਸ ਹੈ, ਮਾਇਕੀ ਪਰਮ ਭੁਲੇਖੇ ਹਨ। ਆਤਮਕ ਸਤਸੰਗਤ ਵਿੱਚ ਤੂੰ ਤੇਰੀ ਦਾ ਵਰਤਾਰਾ ਹੈ, ਇਹ ਨਿਰਲੇਪ ਹੈ, ਇੱਥੇ ਸ਼ੁਕਰ ਹੈ, ਪਿਆਰ ਹੈ, ਰਵਾਦਾਰੀ ਹੈ। ਅਤੇ ਪ੍ਰਚਲਿਤ ਸੰਗਤ ਇੱਥੇ ਮੈਂ ਮੇਰੀ ਦਾ ਵਰਤਾਰਾ ਹੈ, ਇੱਥੇ ਜੀਵ ਖਚਤ ਹੈ, ਸ਼ਿਕਾਇਤ ਹੈ, ਘਿਰਨਾ ਹੈ, ਈਰਖਾ ਦੁਆਇਤ ਹੈ। ਆਤਮਕ ਸਤਸੰਗਤ ਦੀ ਨਿਸ਼ਾਨੀ ਮਿਲਵਰਤਣ ਹੈ, ਇਕਸੁਰਤਾ ਹੈ, ਸ਼ਾਂਤੀ ਹੈ, ਆਪਾ ਵਾਰਨਾ ਹੈ, ਹੱਥੋਂ ਦੇ ਕੇ ਭਲਾ ਮਨਾਵੇ ਹੈ। ਅਤੇ ਅਖੌਤੀ ਸੰਗਤ ਵੈਰ ਵਿਰੋਧ ਹੈ, ਧੜੇਬਾਜ਼ੀ ਹੈ, ਅਸ਼ਾਂਤੀ ਹੈ, ਖੁਦਗਰਜ਼ੀ ਹੈ, ਉੱਥੇ ਦੇ ਕੇ ਭਲਾ ਨਹੀਂ ਮਨਾਉਂਦੇ, ਲੈ ਕੇ ਖੁਸ਼ ਹੋਣਾ ਹੈ। ਆਤਮਕ ਸਤਸੰਗਤ ਸੇਵਾ ਭਾਵਨੀ ਹੈ, ਸਤਸੰਗ ਦਾ ਪਿਆਰ ਹੈ, ਨਾਮ ਬਾਣੀ ਨਾਲ ਜੁੜੇ ਹਨ, ਸੁਖ ਰਹਿਣ ਵਿਹਾਣੀ ਹੈ, ਪਿਰਮ ਖੇਲ ਹੈ, ਪ੍ਰੇਮ ਸਵੈਪਨਾ ਹਨ। ਅਤੇ ਅਖੌਤੀ ਸੰਗਤ ਉੱਥੇ ਸੇਵਾ ਕਰਾਉਣ ਵਾਲੇ ਹਨ, ਕੁਸੰਗਤ ਦੀ ਰੁਚੀ ਹੈ, ਮਾਇਆ ਵਿੱਚ ਗਲਤਾਨ ਹਨ, ਦੁੱਖ ਕਲੇਸ਼ ਵਿੱਚ ਕਲਪਦੇ ਹਨ, ਮੋਹ ਮਾਇਆ ਦਾ ਅਖਾੜਾ ਹੈ, ਮਾਇਕੀ ਕੁਲਝਣਾ ਹੈ। ਆਤਮਕ ਸਤਸੰਗਤ ਤਾਂ ਰਸ ਰੂਪ ਹੈ, ਅਖੌਤੀ ਸੰਗਤ ਫੋਕੀ ਹੈ। ਆਤਮਕ ਸਤਸੰਗਤ ਪ੍ਰੇਮ ਖਿੱਚ ਹੈ, ਹੁਕਮ ਰਜਾਈ ਚੱਲਣਾ ਹੈ, ਨਮਰਤਾ ਹੈ, ਨਿਰਮਲਤਾ ਹੈ, ਆਤਮਕ ਖੁਸ਼ਬੋ ਹੈ, ਸੱਚ ਦਾ ਵਰਤਾਰਾ ਹੈ। ਅਤੇ ਅਖੌਤੀ ਸੰਗਤ ਇੱਥੇ ਮਾਇਕੀ ਖਿੱਚ ਹੈ, ਇੱਥੇ ਹੁਕਮ ਵਿੱਚ ਨਹੀਂ ਬਲਕਿ ਆਪ ਮੁਹਾਰੇ ਚੱਲਦੇ ਹਨ, ਅਹੰਕਾਰ ਹੈ, ਇੱਥੇ ਮੈਲ ਹੈ, ਮਾਇਕੀ ਸੜਿਆਂਦ ਹੈ, ਝੂਠ ਦਾ ਬੋਲਬਾਲਾ ਹੈ। ਸੋ ਆਤਮਕ ਸੰਗਤ ਕਰਨ ਵਾਲੇ ਆਸਤਕ ਹਨ, ਗੁਰਮੁਖ ਹਨ, ਅਤੇ ਪ੍ਰਚਲਿਤ ਅਖੌਤੀ ਸੰਗਤ ਕਰਨ ਵਾਲੇ ਨਾਸਤਕ ਹਨ, ਮਨਮੁਖ ਹਨ। ਇਸ ਬਿਓਰੇ ਤੋਂ ਸਾਨੂੰ ਆਪਣੇ ਗਿਲਾਨੀ ਵਾਲੇ ਮਾਇਕੀ ਜੀਵਨ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਉੱਚੇ ਸੁੱਚੇ ਦੈਵੀ ਜੀਵਨ ਵੱਲ ਪ੍ਰੇਰਨਾ ਅਤੇ ਅਗਵਾਈ ਮਿਲਦੀ ਹੈ। ਗੁਰਬਾਣੀ ਵਿੱਚ ਸੰਗਤ ਦੀ ਪਰਖ ਇਉਂ ਕੀਤੀ ਗਈ ਹੈ, ਹਰ ਕੇ ਦਾਸ ਇਉਂ ਸਾਕਤ ਨਹੀਂ ਸੰਗ, ਉਹ ਬਿਖਹੀ ਉਸ ਰਾਮ ਕੋ ਰੰਗ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਔਗੁਣ ਧੋਵੈ। ਦੂਜੇ ਭਾਏ ਦੁਸ਼ਟਾਂ ਕਾ ਵਾਸਾ, ਭਾਉਂਦੇ ਫਿਰੇ ਬਹੁਮੋਹ ਪਿਆਸਾ, ਕੁਸੰਗਤ ਬਹਿ ਸਦਾ ਦੁੱਖ ਪਾਵੈ, ਦੁੱਖੋ ਦੁੱਖ ਕਮਾਇਆ। ਮਨਮੁਖ ਸੇਤੀ ਸੰਗ ਕਰੇ, ਮੋਹ ਕਾਲਖ ਦਾਗ ਲਗਾਏ, ਮੋਹ ਕਾਲੇ ਤਿਨਾ ਲੋਭੀਆਂ ਜਾਸਨ ਜਨਮ ਗਵਾਏ, ਸਤਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ। ਗੁਰਮੁਖ ਸੁਖਫਲ ਪਿਰਮ ਰਸ, ਮਨਮੁਖ ਬਦਰਾਹੀ ਬਦਰਾਹਾ, ਮਨਮੁਖ ਟੋਟਾ ਗੁਰਮੁਖ ਲਾਹਾ। ਉਪਰਲੀਆਂ ਵਿਚਾਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਜੀਵ ਲਈ ਆਪਣੇ ਆਪ ਇਹਨਾਂ ਨੀਵੀਆਂ ਰੁਚੀਆਂ ਅਥਵਾ ਸੰਸਕਾਰਾਂ ਨੂੰ ਬਦਲਣਾ ਕਠਿਨ ਹੈ। ਇਸ ਨੁਕਤੇ ਨੂੰ ਖੋਲ੍ਹ ਕੇ ਹੇਠਾਂ ਦਰਸਾਇਆ ਗਿਆ ਹੈ ਕਿ ਅਸੀਂ ਆਪਣੀ ਇਸ ਮੌਜੂਦਾ ਜੀਵਨ ਰੋਡ ਵਿੱਚ ਇਤਨੇ ਗਲਤਾਨ ਅਥਵਾ ਖਚਤ ਹਾਂ ਕਿ ਸਾਨੂੰ ਇਸ ਮਾਇਕੀ ਜੀਵਨ ਦੇ ਦਾਇਰੇ ਤੋਂ ਬਾਹਰ ਤੱਕਣ ਜਾਂ ਸੋਚਣ ਦਾ ਖਿਆਲ ਵੀ ਨਹੀਂ ਆਉਂਦਾ। ਇਸ ਲਈ ਜਦ ਸਾਨੂੰ ਕਿਸੇ ਹੋਰ ਉੱਚੇ ਸੁੱਚੇ ਦੈਵੀ ਜੀਵਨ ਬਾਰੇ ਸੋਝੇ ਹੀ ਨਹੀਂ ਤਾਂ ਉਸ ਅਨੁਸਾਰ ਜੀਵਨ ਬਦਲਣ ਢਾਲਣ ਅਤੇ ਬਣਾਉਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਧਿਆਨ ਦੇਣਾ ਜੀ, ਆਪਣੀ ਇੱਕ ਜੀਵਨ ਰੋੜ ਵਿੱਚ ਹੀ ਸੰਤੁਸ਼ਟ ਹਾਂ, ਉੱਚੇ ਸੁੱਚੇ ਦੈਵੀ ਜੀਵਨ ਬਾਰੇ ਪਤਾ ਹੀ ਨਹੀਂ। ਜਦ ਪਤਾ ਹੀ ਨਹੀਂ ਉਸ ਜੀਵਨ ਬਾਰੇ, ਸੋਝੀ ਨਹੀਂ, ਤਾਂ ਉਸ ਅਨੁਸਾਰ ਜੀਵਨ ਬਦਲਣ ਢਾਲਣ ਅਤੇ ਬਣਾਉਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਪਰ ਜੇ ਕਿਸੇ ਜੀਵ ਨੂੰ ਉੱਚੇ ਸੁੱਚੇ ਦੈਵੀ ਜੀਵਨ ਬਾਰੇ ਸਿਰਫ ਦਿਮਾਗੀ ਸੋਝੀ ਆ ਵੀ ਜਾਵੇ ਤਾਂ ਫਿਰ ਉਸ ਉੱਤੇ ਨਿਸ਼ਚਾ ਨਹੀਂ ਆਉਂਦਾ ਅਤੇ ਉਹ ਜੇ ਜੀਵਨ ਜੀਵਣ ਦੀ ਲੋੜ ਹੀ ਨਹੀਂ ਪਾਸਦੀ। ਬਿਨਾਂ ਲੋੜ ਤੋਂ ਉਸ ਪਾਸੇ ਵੱਲ ਮਨ ਵਿੱਚ ਚਾਹ, ਰੁਚੀ, ਜਗਿਆਸਾ ਅਤੇ ਰੀਝ ਵੀ ਨਹੀਂ ਉਪਜਦੀ। ਕਈ ਜੀਵਾਂ ਨੂੰ ਦੈਵੀ ਜੀਵਨ ਦਾ ਗਿਆਨ ਹੁੰਦਾ ਹੈ ਪਰ ਉਹ ਆਪਣੀ ਪੁਰਾਣੀ ਮਲੀਨ ਦ੍ਰਿੜ ਹੋਈ ਸੰਸਕਾਰੀ ਜੀਵਨ ਰੋੜ ਵਿੱਚ ਹੀ ਰੁੜੀ ਜਾ ਰਹੇ ਹਨ। ਦੈਵੀ ਜੀਵਨ ਦਾ ਗਿਆਨ ਵੀ ਆਉਂਦਾ ਹੈ ਪਰ ਫਿਰ ਵੀ ਸੰਸਕਾਰੀ ਰੋੜ ਵਿੱਚ ਰੁੜੀ ਜਾਂਦੇ ਹਨ। ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ, ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ। ਕਬੀਰ, ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਪਰ ਜੇ ਕਿਸੇ ਜੀਵ ਨੂੰ ਉੱਚੇ ਸੁੱਚੇ ਦੈਵੀ ਜੀਵਨ ਦੀ ਵਡਿਆਈ ਦੀ ਬਾਬਤ ਗਿਆਨ ਆ ਜਾਵੇ ਤਾਂ ਉਸ ਅੰਦਰ ਮਾਇਕੀ ਨਿਵਾਣ ਵਾਲੇ ਮਾਰਗ ਨੂੰ ਤਿਆਗ ਕੇ ਕਠਿਨ ਦੈਵੀ ਮਾਰਗ ਦੀ ਉਚਿਆਈ ਲਈ ਘਾਲਣਾ ਘਾਲਣ ਦਾ ਮਨ ਵਿੱਚ ਸਾਹਸ ਜਾਂ ਉਮਾਹ ਹੀ ਨਹੀਂ ਆਉਂਦਾ। ਕੁਝ ਜਗਿਆਸੂ ਉੱਚਾ ਸੁੱਚਾ ਦੈਵੀ ਜੀਵਨ ਬਣਾਉਣ ਲਈ ਉੱਦਮ ਤੇ ਘਾਲਣਾ ਵੀ ਕਰਦੇ ਹਨ ਪਰ ਪੁਰਾਣੇ ਸੰਸਕਾਰ ਇਤਨੇ ਡੂੰਘੇ ਉਤਰੇ ਹੁੰਦੇ ਹਨ ਕਿ ਸ਼ਰਾਬ ਦੇ ਅਮਲੀ ਵਾਂਗੂ ਪੁਰਾਣੇ ਦ੍ਰਿੜ ਹੋਏ ਅਥਵਾ ਕਮਾਏ ਹੋਏ ਸੰਸਕਾਰ ਫਿਰ ਸਾਨੂੰ ਉਸੇ ਜੀਵਨ ਰੋੜ ਵੱਲ ਮੱਲੋ ਮੱਲੀ ਰੋੜ ਦਿੰਦੇ ਹਨ ਜਿਸ ਕਾਰਨ ਸਾਡੇ ਸਾਰੇ ਨਿਸ਼ਚੇ, ਉੱਦਮ ਅਥਵਾ ਯਤਨ ਨਿਸ਼ਫਲ ਜਾਂਦੇ ਹਨ। ਧਿਆਨ ਦੇਣਾ ਜੀ, ਪਿੱਛੇ ਅਸੀਂ ਪੜ੍ਹਿਆ ਕਿ ਸ਼ਰਾਬੀ ਫੈਸਲਾ ਕਰਦਾ ਗਾਂ ਵਾਸਤੇ ਸ਼ਰਾਬ ਨਹੀਂ ਪੀਣੀ ਪਰ ਜਦੋਂ ਸੰਸਕਾਰ ਜਾਗਦੇ ਹਨ ਫਿਰ ਪੀ ਲੈਂਦਾ ਹੈ। ਇਸੇ ਤਰ੍ਹਾਂ ਕੁਝ ਜਗਿਆਸੂ ਦੈਵੀ ਜੀਵਨ ਬਣਾਉਣ ਲਈ ਮਿਹਨਤ, ਘਾਲਣਾ, ਉੱਦਮ ਕਰਦੇ ਹਨ ਪਰ ਦ੍ਰਿੜ ਹੋਏ ਸੰਸਕਾਰ ਇਤਨੇ ਡੂੰਘੇ ਉਤਰੇ ਆਉਂਦੇ ਹਨ ਕਿ ਉਹ ਸਾਨੂੰ ਫਿਰ ਮੱਲੋ ਮੱਲੀ ਉਸੇ ਜੀਵਨ ਰੋੜ ਵੱਲ ਰੋੜ ਦਿੰਦੇ ਹਨ ਜਿਸ ਕਾਰਨ ਸਾਡੇ ਸਾਰੇ ਨਿਸ਼ਚੇ, ਉੱਦਮ ਅਤੇ ਯਤਨ ਇਹ ਨਿਸ਼ਫਲ ਚਲੇ ਜਾਂਦੇ ਹਨ। ਪਰ ਕੁਝ ਜਗਿਆਸੂਆਂ ਨੂੰ ਸਾਧ ਸੰਗਤ ਦੀ ਵਡਿਆਈ ਅਤੇ ਗਿਆਨ ਅਤੇ ਨਿਸ਼ਚਾ ਹੁੰਦਾ ਹੈ, ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਬਿਨਾਂ ਸਾਧ ਸੰਗਤ ਦੇ ਆਸਰੇ ਅਸੀਂ ਇਸ ਜੀਵਨ ਰੋੜ ਤੋਂ ਨਿਕਲ ਨਹੀਂ ਸਕਦੇ। ਪਰ ਪਰਿਵਾਰਕ ਬੰਧਨ ਦੀ ਵਜ੍ਹਾ ਨਾਲ ਉਹਨਾਂ ਨੂੰ ਸਤਸੰਗਤ ਅਥਵਾ ਸਾਧ ਸੰਗਤ ਵਿੱਚ ਆਉਣਾ ਅਤਿ ਕਠਿਨ ਹੋ ਜਾਂਦਾ ਹੈ ਅਤੇ ਜਦ ਕਦੇ ਵੀ ਇਹੋ ਜਿਹਾ ਜਗਿਆਸੂ ਸਤਸੰਗਤ ਜਾਂ ਸਾਧ ਸੰਗਤ ਵਿੱਚ ਜਾਣ ਦੀ ਇੱਛਾ ਜ਼ਾਹਿਰ ਕਰਦਾ ਹੈ ਤਾਂ ਪਰਿਵਾਰ ਵੱਲੋਂ ਇਹ ਕਿਹਾ ਜਾਂਦਾ ਹੈ ਜੀ ਗ੍ਰਸਤ ਪਾਲਣਾ ਹੀ ਭਗਤੀ ਹੈ, ਨੇਕੀ ਤੇ ਸੇਵਾ ਕਰਨੀ ਹੀ ਕਾਫੀ ਹੈ, ਪਰਮਾਰਥ ਤਾਂ ਵੇਲਿਆਂ ਦਾ ਕੰਮ ਹੈ ਅਤੇ ਜਦ ਘਰ ਵਿੱਚ ਸਿਮਰਨ ਅਤੇ ਬਾਣੀ ਦਾ ਪਾਠ ਹੋ ਸਕਦਾ ਹੈ ਤਾਂ ਸੰਗਤ ਲਈ ਘਰ ਦੇ ਕੰਮ ਛੱਡ ਕੇ ਪੈਸੇ ਖਰਚ ਕਰਕੇ ਸੰਗਤ ਵਿੱਚ ਜਾਣ ਦੀ ਖੇਚਲ ਕਰਨ ਦੀ ਅਤੇ ਵਕਤ ਦੀ ਬਰਬਾਦੀ ਦੀ ਕੀ ਲੋੜ ਹੈ। ਇਸ ਤਰ੍ਹਾਂ ਹੋਣਹਾਰ ਜਗਿਆਸੂਆਂ ਦਾ ਉਤਸ਼ਾਹ ਦਬਾਇਆ ਜਾਂਦਾ ਹੈ ਅਤੇ ਐਸਾ ਕਰਨਾ ਆਤਮਕ ਪਾਪ ਹੈ। ਧਿਆਨ ਦੇਣਾ ਜੀ, ਕਿਸੇ ਨੂੰ ਆਤਮਕ ਸਤਸੰਗਤ ਵਿੱਚ ਜਾਣ ਤੋਂ ਰੋਕਣਾ ਅਤੇ ਹੋਣਹਾਰ ਜਗਿਆਸੂਆਂ ਦਾ ਉਤਸ਼ਾਹ ਦਬਾਉਣਾ ਐਸਾ ਕਰਨਾ ਇਹ ਆਤਮਕ ਪਾਪ ਹੈ। ਗੁਰਬਾਣੀ ਵਿੱਚ ਸੁੱਚੇ ਸੁੱਚੇ ਦੈਵੀ ਜੀਵਨ ਦੇ ਬਿਖਮ ਮਾਰਗ ਦੀ ਉਚਿਆਈ ਦੀ ਕਠਿਨਤਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਵਾਟ ਹਮਾਰੀ ਖਰੀ ਉਡੀਣੀ, ਖਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਜੋਗੀ ਕਾ ਮਾਰਗ ਬਿਖਮ ਹੈ ਜੋਗੀ, ਜਿਸ ਨੂੰ ਨਦਰ ਕਰੇ ਸੋ ਪਾਏ, ਅੰਤਰ ਬਾਹਰ ਏਕੋ ਵੇਖੈ ਵਿੱਚੋਂ ਭਰਮ ਚੁਕਾਏ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਐ ਪਿਰ ਪਾਰੇ, मार्ग बिखम डरावना क्यों तरियै तारी। कबीर जय मार्ग पंडित गए पाछे परी बहीर, एक अवगट काटी राम की तैं चढ़ रहे हो कबीर। जो तो प्रेम खेलन का चाओ, सिर तर तली गली मोरियाओ। इत मार्ग पैर तरी जय, सिर दी जय कान न की जय। गुरमुख मार्ग चलना खंडे तार कार निभांदा। इस कठन अते बिखम दैवी मार्ग उते चलन लई गुरबाणी विच सत्संगत अथवा सात्संगत दा मेल अगवाई अते सहायता अत लाजमी है। उदाहरण दे तौर ते बिखम मार्ग उते काफले अथवा कारवां द्वारा सफर करना निशंक सोखा सुखदाई ते लाभवंद होंदा है। तदे कठिन दैवी मार्ग उते चलन लई भी सत्संगत अथवा सात्संगत रूपी काफले दा आसरा अगवाई ते सहायता दी भी अत लोड़ है। ध्यान देना जी, जिथे कठिन मार्ग होवे उथे कारवां द्वारा चलना इकट्ठे होके उस सुखदाई होंदा है सफर। तदे कठिन दैवी मार्ग उते चलन लई भी सत्संगत अथवा सात्संगत रूपी काफले दा आसरा अगवाई ते सहायता दी भी अत लोड़ है। मिल सत्संगत हर गुण गाए, जग पौजल दुत्तर तरी है जी। सुन सुन पंथ डराओ बहुत प्यारिया, मैं तक्की ओर संताओ लेहो उबारिया। कर से वो पूरा सतगुरु मेरे लाल जियो, जम का मार्ग सादे राम मार्ग बिखड़ा साध। गुरमुख हर दरगह शोभा पाइए, गुरमुख हर दरगह शोभा पाइए। चरण पए संत बोए था तरे सागर जेत, मार्ग पाए उद्यान में गुरदस्से पेत। साध संगे अरनाम रंगे संसार सागर सब तरे, साध संगत की पीर जो पाई तो नानक हर संग मिरिया। साध संगत तो बगैर माया दे पौजल बिखम असगास दे सागर विचों तरना असंभव है। ध्यान देना जी, साध संगत तो बगैर माया दे पौजल बिखम असगाह दे सागर विचों तरना ए असंभव है। गुरबाणी इस गल दी गवाही पर दी है। खोजत खोजत सुनी ए सोए, साध संगत बिन तरे हो न कोए। डोल डोल महा दुख पाया बिना साधु संग, साध संगत बिन भरम भुलाया। इसे करके गुरबाणी विच सत्संगत साध संगत अथवा बख्शे होए गुरमुख प्यारिया महापुरखां दी मेल दी अत्यंत वड्याई कीती गई है, जिसनू गुरबाणी विच इउं दर्शाया गया है। सोथान सुहाया जो हर मन पाया, सत्संगत बै हर गुण गाया। हम अपराधी राखे गुरसंगति, उपदेश दियो हर नाम छडावे। संत सभा को सदा जयकार, हर हर नाम जन प्राण हदार। सत्संगत में हर उस्तत है संग साधु मिले प्यारिया। ओए पुरख प्राणी तंजन है उपदेश करे पर उपकारिया। हर नाम दृढ़ावे हर नाम सुनावे हर नाम में जग निस्तारिया। जो हर राते से जन परवान तिनकी संगत परम निदान। नानक भेटे साध जब हर पाया मन माहे। पारस भेट कंचन तात होई सत्संगत की वड्याई। सात संग नानक जस गायो जो प्रभ की अत प्यारी। सुंदर सुगड़ सूर सो बेता जो साधु संग पावे। नाम उचार करे हर रसना बोड़ न जोनी तावे। सात संगत को वारिया भाई जिन एकंकार आधार। हर कीरत सात संगत है सिर कर मन के कर्मा। कौ नानक तिस भयो पराप जिस पुरब लिखे का लेना। हर के संत प्रिय प्रीतम प्रभ के ताके हर हर गाई है। नानक इहां सुख आगे मुख उजल संग संतन कह पाइए। संगत का गुण बहुत अधकाई, परसुआ गनक उदारे, परस निपरस भय कुपजा को ले बैकुंठ सिदारे। संत मंडल में हर मन वसे, संत मंडल में दुर्द सब नसे, संत मंडल में निर्मल रीत, संत संग होए एक प्रीत। हम बल 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 सात जना को मिल संगत पार उतरिया। सो गुरबाणी दिया उपरलिया पंक्तियां में सत्संगत अथवा साधसंगत करन दे अनेकां गुण दसे गए हन। उना अनुसार सत्संगत अथवा साधसंगत करदिया होया साडे समुचे जीवन विच तब्दीली आवनी चाहीदी है। हां जी, गुरबाणी विच संगत दी इतनी वडियाई कीती गई है, जे सही मायनिया विच कीती जावे तां उस अनुसार गुरबाणी दी पंक्तियां अनुसार संगत करके साडे समुचे जीवन विच तब्दीली आवनी चाहीदी है, ते साडे रोजाना जीवन दे हर पख विच पहला नालों कोई उचेरी चंगेरी सोनेरी दैवी ते आत्मक झलक दिखाई देनी चाहीदी है। अपुष्ट बात ते भई सीधरी, अंधकार दूत दुष्ट सजनई। अपुष्ट बात ते भई सीधरी, दूत दुष्ट सजनई, अंधकार में रतन प्रगास्यो मलीन बुध हच नई। आड़ आड़ को फिरत ढूंढते मन सगल त्रिशन बुझ गई, एक बोल भी खपतो नाई सात संगत सीतलई। गुरमुख होवे सो पलटिया हर राती साध सिगार, अंते टूटिए रिखते छूटिए मन हर रस कूटिए संग साधु उल्टिए। इस तरह उच्ची सुची दैवी भावना ते जीवन छो वाली संगत नाल मेल जोल अथवा संग करके साडे मन दी नीवी मलीन भावना दी रंगत अथवा अवगुण सहजे सहजे घटदे जाणगे, अते उना अवगुणा दी थां दैवी गुणा दा प्रवेश होंदा जावेगा। दूजे लफ्जां विच सत्संगत अथवा सातसंगत करदिया होया साडे जीवन विच हेठले गुणा दा प्रवेश होना लाजमी है। केड़े? सत, संतोख, दया, एकता, खिमा, गरीबी, प्यार, इत्तफाक, रवादारी, सेवा भाव, परोपकार, मित्रता, शांति, हमदर्दी, धीरज, विश्वास, विशालता, निम्रता, भाणा, ज्ञान, आस्तिकता, ईमानदारी, मिलवर्तन, कुर्बानी, आपा वारना, प्रीत, प्रेम, रस, चाव आदि। संगत कर दिया इना गुणा दा प्रवेश होना लाजमी है। पर जे इस दे उल्ट साडे रोजाना जीवन दे हर पख विच कोई तब्दीली ना आवे अते असी अपने पुराने जीवन रोड़ दे वहाव विच ही उसे तरह ईरखा द्वैत वैर विरोध निंदा चुगली साड़ा कुलजना दुख कलेश विषय विकार झूठ डर फरेब चिंता शक बेईमानी खुदगर्जी होमै मैं मेरी दूजा भाव खिचो तान लड़ाइयां झगड़े त्वसम नफरत बदला काम क्रोध लोमो हंकार आदि विच रुड़े जांदे हां तां इसकी वजह यह है कि वह संगत सत या आत्मक भावां वाली नहीं है। दिखावे दी अखोती संगति है जां एवें होमे दी टिठताई वे ठाठा बागा है। ध्यान देना जी, जे संगत करदियां दैवी गुणा दा प्रवेश नहीं आउंदा ते उसे तरह अवगुणा विच गलतान रहिंदे हां तां इसदा मतलब यह है कि जिहड़ी संगत असी करदे हां वह आत्मक भावां वाली नहीं, एवें दिखावे वाली अखोती संगत जां ठाठा बागा है। पर जे सानू विश्वास है कि जिहड़ी संगत असी करदे हां वह आत्मक भावां वाली है ते फिर भी साडे जीवन विच तब्दीली नहीं आउंदी, गुण नहीं प्रवेश होंदे, अवगुण नहीं घटदे, तां इसदा दूसरा कारण है कि असी उच्ची सुची आत्मक संगत विच भरे पीते होमे दी पाण चाड़ के भले भलेरे ज्ञानी ध्यानी ते अफलातून बन के जांदे हां अते आत्मक लाह लैण दी बजाय या लेवा देवी करन दी बजाय उथे आलोचक ਸੈਨੇਟਰੀ ਇੰਸਪੈਕਟਰ ਬਣ ਕੇ ਇੱਕ ਦੂਜੇ ਦੀ ਟੋਕ ਟੁਕਾਈ ਕਰਦੇ ਹਾਂ, ਨੁਕਤਾਚੀਨੀ ਕਰਦੇ ਹਾਂ, ਵਾਦ ਵਿਵਾਦ ਕਰਦੇ ਹਾਂ, ਛਿੱਦਰ ਫੋਲਦੇ ਹਾਂ, ਫਿਰ ਫਤਵੇ ਲਾਉਂਦੇ ਹਾਂ ਅਤੇ ਆਪਣੀ ਹੋਮੇ ਨੂੰ ਪੱਠੇ ਪਾਉਂਦੇ ਹਾਂ। ਇਸ ਤਰ੍ਹਾਂ ਸੰਗਤ ਵਿੱਚੋਂ ਲਾਹਾ ਲੈਣ ਦੀ ਬਜਾਏ ਤੋਟਾ ਖਟਕੇ ਆਉਂਦੇ ਹਾਂ। ਧਿਆਨ ਦੇਣਾ ਜੀ, ਆਤਮਕ ਸੰਗਤ ਵਿੱਚ ਵੀ ਜੇ ਅਸੀਂ ਲਾਹਾ ਲੈਣ ਜਾਈਏ ਅਤੇ ਜੇ ਗਲਤ ਕੰਮ ਕਰੀਏ ਤਾਂ ਟੋਟਾ ਖਟਕੇ ਆ ਸਕਦੇ ਹਾਂ। ਉਹ ਕਿਹੜਾ ਕੰਮ ਹੈ ਫਿਰ ਦੁਹਰਾ ਦੇਈ ਕਿ ਅਸੀਂ ਉੱਚੀ ਸੁੱਚੀ ਆਤਮਕ ਸੰਗਤ ਵਿੱਚ ਪਰੇ ਪੀਤੇ ਹੋਮੇ ਦੀ ਪਾਣ ਚਾੜ ਕੇ ਭਲੇ ਭਲੇਰੇ ਗਿਆਨੀ ਧਿਆਨੀ ਅਤੇ ਅਫਲਾਤੂਰ ਬਣ ਕੇ ਜਾਂਦੇ ਹਾਂ ਅਤੇ ਉੱਥੇ ਆਤਮਕ ਲਾਹਾ ਲੈਣ ਦੀ ਬਜਾਏ ਜਾਂ ਲੇਵਾ ਦੇਵੀ ਕਰਨ ਦੀ ਬਜਾਏ ਆਲੋਚਕ ਬਣ ਕੇ ਇੱਕ ਦੂਜੇ ਦੀ ਟੋਕ ਟੁਕਾਈ ਕਰਦੇ ਹਾਂ, ਨੁਕਤਾਚੀਨੀ ਕਰਦੇ ਹਾਂ, ਵਾਦ ਵਿਵਾਦ ਕਰਦੇ ਹਾਂ, ਛਿੱਦਰ ਫੋਲਦੇ ਹਾਂ, ਭਾਵ ਕਮੀਆਂ ਲੱਭਦੇ ਹਾਂ ਅਤੇ ਫਿਰ ਫਤਵੇ ਲਾਉਂਦੇ ਹੋਏ ਆਪਣੀ ਹੋਮੇ ਨੂੰ ਪੱਠੇ ਪਾਉਂਦੇ ਹਾਂ। ਇਸ ਤਰ੍ਹਾਂ ਸੰਗਤ ਵਿੱਚੋਂ ਲਾਹਾ ਲੈਣ ਦੀ ਬਜਾਏ ਅਸੀਂ ਤੋਟਾ ਖਟਕੇ ਆਉਂਦੇ ਹਾਂ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆ ਦੋਏ ਪਾ ਚੜੀਆ ਸੋਰ। ਜੇਵਾ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਬ ਫੀਕੇ, ਸੰਤ ਜਨਾ ਕੀ ਨਿੰਦਿਆ ਵਿਆਪਸ ਪਸੂ ਭਏ ਕਦੇ ਹੋਏ ਨਾ ਨੀਕੇ। ਸੰਤ ਸੰਗ ਕਰੇ ਜੋ ਬਾਦ ਤਿੰਨ ਨਿੰਦਕ ਨਾਹੀ ਕਛ ਸਾਧ। ਕਾਥੂਰੀ ਕੋ ਗਾਕ ਆਇਓ ਲਾ ਦਿਓ ਕਾਲਰ ਬਿਰਖ ਜਵਾਹਾ, ਆਇਓ ਲਾਬ ਲਾਬਨ ਕੈ ਤਾਹੀ ਮੋਹਨ ਠਗੋਰੀ ਸਿਉ ਉਲਝ ਪਹਾ। ਹਾਂਜੀ, ਆਇਓ ਲਾਬ ਲਾਬਨ ਕੈ ਤਾਹੀ ਮੋਹਨ ਠਗੋਰੀ ਸਿਉ ਉਲਝ ਪਹਾ। ਤੀਸਰਾ ਕਾਰਨ ਕੀ ਹੈ ਸੰਗਤ ਵਿੱਚ ਆ ਕੇ ਜੇ ਅਸੀਂ ਲਾਹਾ ਨਹੀਂ ਖੜਦੇ, ਕਿ ਸਾਡਾ ਜੀਵਨ ਮਾਇਕੀ ਰੰਗਤ ਵਾਲਾ ਹੋਣ ਕਰਕੇ ਅਸੀਂ ਸੰਗਤ ਵਿੱਚ ਵੀ ਕਿਸੇ ਨਾ ਕਿਸੇ ਮਾਇਕੀ ਗਰਜ਼ ਦੀ ਪੂਰਤੀ ਲਈ ਜਾਂਦੇ ਹਾਂ। ਧਿਆਨ ਦੇਣਾ ਜੀ, ਉਚੇਰੀ ਦੈਵੀ ਜੀਵਨ ਸੇਧ ਨੂੰ ਛੱਡ ਕੇ ਅਸੀਂ ਸੰਗਤ ਵਿੱਚ ਵੀ ਕਿਸੇ ਨਾ ਕਿਸੇ ਮਾਇਕੀ ਗਰਜ਼ ਦੀ ਪੂਰਤੀ ਲਈ ਜਾਂਦੇ ਹਾਂ। ਜੇ ਸਾਡੀ ਮਾਇਕੀ ਗਰਜ਼ ਦੀ ਪੂਰਤੀ ਨਾ ਹੋਵੇ ਤਾਂ ਸਾਡਾ ਓਪਰਾ ਜਾਂ ਵਿਸ਼ਵਾਸ ਜਾਂ ਮਾੜੀ ਮੋਟੀ ਜਿਹੜੀ ਸ਼ਰਧਾ ਸਾਡੇ ਗਰਜ਼ ਕਰਕੇ ਆਉਂਦੀ ਹੈ ਉਹ ਉੱਡ ਪੁੱਡ ਜਾਂਦੀ ਹੈ। ਇਸ ਤਰ੍ਹਾਂ ਅਸੀਂ ਸੰਗਤ ਤੋਂ ਵੀ ਅਸ਼ਰਧਕ ਹੋ ਕੇ ਬੇਮੁੱਖ ਹੋ ਜਾਂਦੇ ਹਾਂ ਅਤੇ ਦੈਵੀ ਸਤਸੰਗਤ ਅਥਵਾ ਸਾਧਸੰਗਤ ਦੇ ਲਾਹੇ ਤੋਂ ਵੀ ਵਾਂਝੇ ਰਹਿੰਦੇ। ਚੌਥਾ ਕਾਰਨ ਸੰਗਤ ਵਿੱਚ ਆ ਕੇ ਜੇ ਲਾਹਾ ਨਹੀਂ ਲੈਂਦੇ ਉਹ ਕੀ ਹੈ ਕਿ ਅਖੌਤੀ ਸੰਗਤ ਦੇ ਅਸਰ ਹੇਠ ਪਰਮਾਰਥਕ ਜੀਵਨ ਸੇਧ ਗਲਤ ਹੋਣ ਕਾਰਨ ਅਸੀਂ ਕਈ ਕਿਸਮ ਦੇ ਫੋਕੇ ਕਰਮ ਕਾਂਡਾਂ, ਸੁੱਕੀ ਯੋਗ ਸਾਧਨਾ, ਨਿਓਲੀ ਕਰਮ, ਹੱਠ ਯੋਗ, ਤਾਂਤਰਿਕ ਯੋਗ, ਜੰਤਰ ਮੰਤਰ, ਜਾਦੂ ਕਰਿਸ਼ਮੇ, ਭੂਤ ਪ੍ਰੇਤ ਵਸੀਕਰਨ, ਬਲੀ ਦੇਣੀਆਂ, ਰਿੱਧੀਆਂ ਸਿੱਧੀਆਂ, ਭਵਿੱਖਵਾਣੀਆਂ ਜਾਂ ਫਿਰ ਤੀਰਥ ਯਾਤਰਾ ਆਦਿ ਦੇ ਪੰਬਲ ਪੂਸਿਆਂ ਵਿੱਚ ਹੀ ਫਸੇ ਰਹਿੰਦੇ ਹਾਂ ਅਤੇ ਸੱਚੇ ਸੁੱਚੇ ਆਤਮਕ ਮਾਰਗ ਤੋਂ ਵਾਂਝੇ ਰਹਿੰਦੇ ਹਾਂ। ਇਹ ਚੌਥਾ ਕਾਰਨ ਹੈ ਪਰਮਾਰਥ ਜੀਵਨ ਸੇਧ ਨਾ ਹੋਣ ਕਰਕੇ ਅਸੀਂ ਸੱਚੇ ਸੁੱਚੇ ਆਤਮਕ ਮਾਰਗ ਤੋਂ ਵਾਂਝੇ ਰਹਿੰਦੇ ਹਾਂ। ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭਰਮਨਾ, ਲੁੰਜਤ ਮੁੰਜਤ ਮੋਨ ਜਟਾ ਤਰ ਅੰਤ ਤਉ ਮਰਨਾ, ਆਗਮ ਨਿਰਗਮ ਜੋਤਕ ਜਾਣੇ ਬਹੁ ਬਹੁ ਬਿਆ ਕਰਨਾ, ਤੰਤਰ ਮੰਤਰ ਸਭ ਔਖਤ ਜਾਣੇ ਅੰਤ ਤਉ ਮਰਨਾ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਅਰਾਵਾਚੀ ਦਿਸਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ, ਕੋਹ ਬੁਤਾਨ ਕੋ ਪੂਜਤ ਹੈ ਪਸ ਕੋਹ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਔਰ ਜਿਉ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਏ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ, ਜਬ ਤਬ ਸੰਜਮ ਹੋਮ ਜਗ, ਕਰਮ ਧਰਮ ਕਰਦਾਨ ਕਰਾਏ, ਨਿਰੰਕਾਰ ਨਾ ਪਛਾਣਿਆ, ਸਾਧ ਸੰਗਤ ਦਸੈ ਨਾ ਦਸਾਏ, ਸੁਣ ਸੁਣ ਆਖਣ ਆਖ ਸੁਣਾਏ। ਸੋ ਲੋੜ ਕਿਸ ਗੱਲ ਦੀ ਹੈ ਸੰਗਤ ਵਿੱਚ ਆ ਕੇ? ਜਿੰਨਾ ਚਿਰ ਸਾਨੂੰ ਸੰਗਤ ਵਿੱਚ ਉਚੇਰੀ, ਚੰਗੇਰੀ, ਸੋਨੇਰੀ, ਸੁਖਦਾਈ, ਕਲਿਆਣਕਾਰੀ, ਦੈਵੀ ਆਤਮਕ ਜੀਵਨ ਸੇਧ ਦੀ ਬਾਬਤ ਸੋਝੀ, ਗਿਆਨ ਅਤੇ ਨਿਸ਼ਚਾ ਨਾ ਆਵੇ ਅਤੇ ਲੋੜ ਨਾ ਪਾਸੇ, ਉਹਨਾਂ ਚਿਰ ਅਸੀਂ ਆਪਣੀ ਪੁਰਾਣੀ ਜੀਵਨ ਰੋੜ ਨੂੰ ਛੱਡਣ ਅਥਵਾ ਤਿਆਗਣ ਲਈ ਤਿਆਰ ਨਹੀਂ ਹੁੰਦੇ ਅਤੇ ਉਸ ਲਈ ਕੋਈ ਸੋਚ ਉਦਮ ਤੇ ਘਾਲਣਾ ਨਹੀਂ ਕਰ ਸਕਦੇ। ਸਭ ਤੋਂ ਜ਼ਰੂਰੀ ਗੱਲ ਹੈ ਸੰਗਤ ਵਿੱਚ ਆ ਕੇ ਇੱਕ ਆਤਮਕ ਜੀਵਨ ਸੇਧ ਟੇਕ ਨਿਸ਼ਾਨਾ ਮੰਜ਼ਿਲ ਉਹ ਬਣਾਉਣੀ, ਉਸ ਉੱਤੇ ਨਿਸ਼ਚਾ ਕਰਕੇ ਫਿਰ ਉਸਦੀ ਲੋੜ ਪਾਸਣੀ ਅਤੇ ਉਹ ਜਿਹਾ ਜੀਵਨ ਜੀਵਣ। ਪਰ ਜਿੰਨਾ ਚਿਰ ਸਾਨੂੰ ਇਹ ਆਤਮਕ ਜੀਵਨ ਸਿਹਤ ਦੀ ਬਾਬਤ ਸੋਝੀ ਗਿਆਨ ਅਤੇ ਨਿਸ਼ਚਾ ਨਾ ਆਵੇ ਅਤੇ ਲੋੜ ਨਾ ਪਾਸੇ, ਉਹਨਾਂ ਚਿਰ ਅਸੀਂ ਆਪਣੀ ਪੁਰਾਣੀ ਜੀਵਨ ਰੋੜ ਨੂੰ ਛੱਡਣ ਅਥਵਾ ਤਿਆਗਣ ਲਈ ਤਿਆਰ ਨਹੀਂ ਆਉਂਦੇ ਅਤੇ ਉਸ ਲਈ ਕੋਈ ਸੋਚ ਉੱਦਮ ਅਤੇ ਕਾਲਣਾ ਨਹੀਂ ਕਰ ਸਕਦੇ। ਸੋ ਸਵਾਲ ਇਹ ਉੱਠਦਾ ਹੈ ਕਿ ਉੱਚੀ ਸੁੱਚੀ ਕਲਿਆਣਕਾਰੀ ਜੀਵਨ ਸਿਹਤ ਕਿੱਥੋਂ ਪ੍ਰਾਪਤ ਹੋਵੇ? ਇਹ ਉੱਚੀ ਸੁੱਚੀ ਕਲਿਆਣਕਾਰੀ ਆਤਮਕ ਜੀਵਨ ਸਿਹਤ ਦੀ ਸੋਝੀ, ਇਸਦਾ ਗਿਆਨ ਅਤੇ ਨਿਸ਼ਚਾ ਇਹ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਜਿਉਂਦੀ ਜਾਗਦੀ ਆਤਮ ਛੋਹ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਵਿੱਚ ਉਪਜਦਾ ਹੈ ਅਤੇ ਸੰਗਤ ਵਿੱਚ ਹੀ ਵਿਚਰਦਿਆਂ ਇਹ ਨਿਸ਼ਚਾ ਦ੍ਰਿੜ ਹੁੰਦਾ ਹੈ। ਸੋ ਸਾਡਾ ਗਿਲਾਨੀ ਵਾਲਾ ਜੀਵਨ ਜਾਂ ਸ਼ਖਸੀਅਤ ਬੇਅੰਤ ਜਨਮਾਂ ਦੇ ਖਿਆਲਾਂ, ਕਰਮਾਂ ਅਤੇ ਕੁਸੰਗਤ ਦਾ ਸਮੁੱਚਾ ਸੰਗ੍ਰਹਿ ਅਤੇ ਨਤੀਜਾ ਹੈ। ਇਸ ਲਈ ਮਾਨਸਿਕ ਜੀਵਨ ਦੀ ਤਬਦੀਲੀ ਲਈ ਵੀ ਬੇਅੰਤ ਸਮੇਂ ਤੱਕ ਲਗਾਤਾਰ ਸਤਸੰਗਤ ਅਥਵਾ ਸਾਧ ਸੰਗਤ ਕਰਨ ਦੀ ਲੋੜ ਹੈ। ਸੋ ਬਖਸ਼ੇ ਹੋਏ ਗੁਰਮੁਖ ਪਿਆਰੇ, ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਦੁਆਰਾ ਇਹ ਆਤਮਕ ਤਬਦੀਲੀ ਸ਼ੀਘਰ ਅਤੇ ਸੌਖੀ ਸੰਭਵ ਹੋ ਸਕਦੀ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 81 ਸੰਗਤ ਭਾਗ 4। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸੰਗਤ ਦਾ ਵਿਸ਼ਾ ਬਹੁਤ ਗਹਿਰਾ ਹੈ, ਸੋ ਕਿਵੇਂ ਉਸ ਵਿੱਚੋਂ ਲਾਹਾ ਲੈਣਾ ਹੈ? ਕੁਝ ਕੁ ਪੁਆਇੰਟ ਤਾਂ ਇਸ ਵਿੱਚ ਦੱਸੇ ਗਏ ਹਨ, ਅੱਗੇ ਹੋਰ ਵੀ ਕਾਰਨ ਹਨ ਕਿ ਸੰਗਤ ਵਿੱਚ ਅਸੀਂ ਆ ਕੇ ਕਿਉਂ ਲਾਹਾ ਨਹੀਂ ਲੈਣਾ, ਉਹ ਅਗਲੇ ਭਾਗਾਂ ਵਿੱਚ ਦਰਸਾਏ ਗਏ ਹਨ। ਕਿਵੇਂ ਲਾਹਾ ਲੈਣਾ ਹੈ ਅਤੇ ਜਦੋਂ ਮਹਾਂਪੁਰਖਾਂ ਦੀ ਸ਼ਖਸੀ ਸੰਗਤ ਨਾ ਮਿਲੇ ਫਿਰ ਅਸੀਂ ਕਿਵੇਂ ਕਿਵੇਂ ਸੰਗਤ ਕਰਨੀ ਹੈ ਅਤੇ ਕਿਵੇਂ ਉਸ ਤੋਂ ਲਾਹਾ ਲੈਣਾ ਹੈ, ਇੱਕ 14 ਲੇਖਾਂ ਦੀ ਲੜੀ ਹੈ ਜੋ 14 ਰੁਪਏ ਦੀ ਕਿਤਾਬ ਹੈ। ਸੰਗਤਾਂ ਦੇ ਚਰਨ ਸਿਮਰ ਰੱਤ ਜੋੜ ਕੇ ਬੇਨਤੀ ਹੈ ਕਿ ਸਟਾਲ ਤੋਂ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।